मंगर मां सोहंदिया हर पिर संग बैठड़िया तिन की शोभा क्या गणी जे साहिब मेलनिया तन मन मौलिया राम संग साध सहेलिया साध जना ते बाहरी से रहन केलिया तिन दुख न कबहू तुरे से जम कै बस पड़िया जिनी रावया प्रभ आपना से दिसन नित खड़िया रतन जवै हर लाल हर कंठ तिना जड़िया नानक बाछे धूड़ तिन प्रभ सरणी दर पड़िया मंगर प्रभ आराधना बहुड़ न जन मणिया
मंगर दे महीने दा माज राग दी बाणी दी राही गुरु अर्जन देव जी महाराज दा उपदेश ओ सोबनीक ने जी इस्त्रियां जिन्हां नूं प्रभु दे कोल बैठना नसीब हो गया मंगर माह सोहंदिया हर पिर संग बैठनिया दरअसल जिस दे कोल बैठ सके बैठ के मन बहल सके मन नूं आनंद खेड़ा खुशी मिल सके उही अपना है और उस दे कोल बार बार बैठन नूं जी करदा है मनुख पुत्रां कोल बैठ सकदा है मित्रां कोल बैठ सकदा है पत्नी कोल बैठदा है पत्नी पति दे कोल बैठती है मां बाप कोल बैठ जाया करीदा है और इसी तरीके नाल मनुख पड़ोसियां कोल बैठ जांदा है कदी कदाई वो खुशकिस्मत बैठनी आउंदी है जो परमात्मा दे कोल बैठना नसीब आउंदा है उस दे कोल बैठना की है बस उस दी याद दे चलीन होना क्योंकि वो साडे कोल बैठा है असी उस दे कोल नहीं बैठे वो साडे विच है असी उस दे च नहीं वो साडी याद दे च है पर साडी याद दे च ओ नहीं उस दी याद दे च असी हैगे इस तरह वो ते हर जीव दे कोल बैठा है जीवां दे चों कदी कदाई कोई खुशकिस्मत उस प्रभु दे कोल बैठदा है तो साहेब इस महीने दा उपदेश करदे ने मंगर दे महीने दा सोभनीक ने सुहावणियां ने ओ जीव स्त्रियां जिन्हां नूं परमात्मा दे कोल बैठना नसीब होया है तिन की शोभा क्या गणी जे साहेब मेलणियां जिन्हां नूं मालिक ने अपने नाल मिला लिया है उन्हां दी शोभा गिनी नहीं जा सकती मिनी नहीं जा सकती ओ महान ने तिन ने वड्डे कोल बैठ के मनुख खुद वड्डा हो जांदा ए ते असी देखते हैं और मनुख इस गल दा अक्सर माण भी करदा है वे साडा ते फलाणे कोल बैठना है साडा ते उस महान हुक्मरान दे कोलों बैठना है तो वड्डे हुक्मरान दे कोल बैठना जिसनू नसीब हो जांदा है ओ अपने आप दे माण करदा है और उसकी शोभा वध जांदी है ते जिसनू सारे जगत दे हुक्मरान मालिक परिपूर्ण परमात्मा उदे कोल बैठना नसीब हो गया ओ ते सब तो वड्डा हो गया ओ ते महान हो गया इस वास्ते साहिब कहिंदे ने उसकी शोभा उसकी महिमा किस तरह गिणीए किस तरह मिणीए जो परमात्मा दे कोल बैठ गए ने जिन्हां नूं ईश्वर दे कोल बैठने नसीब हो गई है तन मन मौलिया राम सिंह संग साध सहेलड़िया ਮਨ ਉਸਦੀ ਯਾਦ ਨਾਲ ਮੌਲਿਆ ਗਿਆ, ਤਨ ਉਸਦੀ ਸੇਵਾ ਵਿਚ ਹਰਾ ਭਰਾ ਹੋ ਗਿਆ। ਇਸ ਤਰ੍ਹਾਂ ਸਾਧੂਆਂ ਦੀ ਸੰਗਤ ਵਿਚ ਬੈਠ ਕੇ ਉਹਨੂੰ ਯਾਦ ਕਰ ਕਰਕੇ ਉਸਦੇ ਕੋਲ ਬੈਠ ਬੈਠ ਕੇ ਹੁਣ ਤਨ ਵੀ ਮੌਲਿਆ ਗਿਆ, ਮਨ ਵੀ ਮੌਲਿਆ ਗਿਆ। ਤਨ ਦੇ ਚੋਂ ਰੋਗ ਨਿਕਲ ਗਏ ਨੇ, ਮਨ ਦੇ ਚੋਂ ਸੋਗ ਨਿਕਲ ਗਏ ਨੇ। ਤਨ ਵੀ ਅਰੋਗ ਹੋ ਗਿਆ, ਮਨ ਵੀ ਅਰੋਗ ਹੋ ਗਿਆ। ਫਿਰ ਸਾਹਿਬ ਫਰਮਾਨ ਕਰਦੇ ਨੇ, ਤਨ ਮਨ ਮੌਲਿਆ ਰਾਮ ਸਿਉ ਸੰਗ ਸਾਧ ਸਹੇਲਣੀਆਂ, ਸਾਧ ਜਨਾ ਤੇ ਬਾਹਰੀ ਸੇ ਰਹਿਣ ਇਕੇਲਣੀਆਂ। ਜੋ ਸਤਸੰਗ ਤੋਂ ਵਾਂਝੀਆਂ ਰਹਿ ਗਈਆਂ, ਗੁਰੂ ਦੇ ਚਰਨਾਂ ਤੋਂ ਵਿਛੜੀਆਂ, ਉਹ ਪਰਮਾਤਮਾ ਤੋਂ ਵੀ ਵਿਛੜ ਗਈਆਂ ਔਰ ਇਕੱਲੀਆਂ ਰਹਿ ਗਈਆਂ। ਇਕੱਲ ਤਨਹਾਈ, ਮਿਲਾਪ ਦਾ ਆਨੰਦ ਨਹੀਂ, ਵਿਛੋੜੇ ਦੀ ਤਨਹਾਈ ਹੈ, ਤਨਹਾਈ ਦਾ ਵਿਛੋੜਾ ਹੈ, ਇਹ ਪੀੜਾ ਹੈ। ਸਾਹਿਬ ਕਹਿੰਦੇ ਨੇ, ਜੋ ਕਲੀਆਂ ਰਹਿ ਗਈਆਂ, ਤਨਹਾ ਰਹਿ ਗਈਆਂ ਪ੍ਰਭੂ ਪਤੀ ਤੋਂ, ਵਿਛੜੀਆਂ ਹੋਈਆਂ ਜੀਵ ਇਸਤਰੀਆਂ ਰਹਿ ਗਈਆਂ, ਤਿੰਨ ਦੁੱਖ ਨਾ ਕਬਹੂ ਉਤਰੈ ਸੇ ਜਮ ਕੈ ਵਸ ਪੜੀਆਂ। ਉਨ੍ਹਾਂ ਦਾ ਦੁੱਖ ਭੁੱਲ ਕੇ ਵੀ ਲੈਂਦਾ ਨਹੀਂ, ਉਤਰਦਾ ਨਹੀਂ, ਔਰ ਅੰਜਾਮ ਕੀ ਆਉਂਦਾ, ਜਮਾਂ ਦੇ ਵਸ ਪੈ ਜਾਂਦੀਆਂ ਨੇ। ਉਹ ਮੁੜ ਮੁੜ ਕੇ ਜੰਮਣਾ, ਮੁੜ ਮੁੜ ਕੇ ਮਰਨਾ, ਮੁੜ ਮੁੜ ਕੇ ਜੰਮਣਾ, ਜਮ ਜਮ ਮਰੇ, ਮਰੇ ਫਿਰ ਜੰਮੇ, ਬਹੁਤ ਸਜ਼ਾਏ ਪਿਆ ਦੇ ਸਲੰਮੇ, ਦੁੱਖ ਲੈਂਦਾ ਹੀ ਨਹੀਂ। ਹਰ ਜਨਮ ਔਰ ਹਰ ਨਵਾਂ ਦੁੱਖ, ਇਸ ਤਰ੍ਹਾਂ ਹੀ ਜ਼ਿੰਦਗੀ ਜੋ ਹੈ ਚੱਲਦੀ ਹੈ। ਜੋ ਪ੍ਰਭੂ ਤੋਂ ਵਿਛੜੀਆਂ ਹੋਈਆਂ ਜੀਵ ਇਸਤਰੀਆਂ ਰਹਿ ਜਾਂਦੀਆਂ ਨੇ, ਤਨਹਾ ਤੇ ਕਲੀਆਂ ਰਹਿ ਜਾਂਦੀਆਂ ਨੇ। ਦੇਖਣ ਦੀ ਚਾਹ ਕਿਤਨੀ ਭੀੜ, ਕਿਤਨਾ ਸ਼ੋਰ ਸ਼ਰਾਬਾ, ਕਿਤਨੀ ਰੰਗਦਾਰ ਮਹਿਫਿਲ ਹੋਵੇ, ਪਰਮਾਤਮਾ ਦੇ ਮਿਲਾਪ ਤੋਂ ਬਿਨਾਂ ਮਨ ਦੀ ਤਨਹਾਈ ਮਿਟਦੀ ਨਹੀਂ, ਮਨ ਦੀ ਬੇਚੈਨੀ ਮਿਟਦੀ ਨਹੀਂ। ਹਜ਼ਾਰਾਂ ਦੀ ਭੀੜ ਦੇ ਚ ਵੀ ਕਈ ਦਫ਼ਾ ਦੇਖਿਆ, ਇਕੱਲ ਹੀ ਮਹਿਸੂਸ ਹੁੰਦੀ ਏ, ਤਨਹਾਈ ਮਹਿਸੂਸ ਹੁੰਦੀ ਏ। ਦਰਅਸਲ ਮਿਲਣਾ ਤੇ ਅੰਤਰੀਵ ਹੈ, ਤੇ ਅੰਤਰੀਵ ਮਿਲਣਾ ਪ੍ਰਭੂ ਦਾ ਹੈ। ਅਗਰ ਪ੍ਰਭੂ ਦਾ ਮਿਲਾਪ ਹੋ ਜਾਏ ਤੋ ਬਿਆਬਾਨ ਜੰਗਲ ਦੇ ਚ ਵੀ ਉਹ ਬੜੀ ਰੌਣਕ ਦੇ ਚ ਹੈ, ਤੇ ਪ੍ਰਭੂ ਦਾ ਮਿਲਾਪ ਅੰਦਰੋਂ ਹੋਇਆ ਨੇ ਤੋ ਬਾਹਰ ਵੱਡੀ ਰੌਣਕ ਦੇ ਚ ਵੀ ਉਹ ਇਕਾਂਤ ਦੇ ਚ ਹੈ, ਉਹ ਇਕੱਲਾ ਹੈ, ਉਹ ਦੁਖਤ ਹੈ, ਉਹ ਪੀੜਤ ਹੈ। ਤਿੰਨ ਦੁੱਖ ਨਾ ਕਬਹੂ ਉਤਰੇ ਸੇ ਜਮ ਕੈ ਵਸ ਪੜੀਆਂ, ਜਿਨੀ ਰਾਵਿਆ ਪ੍ਰਭ ਆਪਣਾ ਸੇ ਦਿਸਨ ਨਿਤ ਖੜੀਆਂ। ਜਿਨ੍ਹਾਂ ਨੇ ਸਤਸੰਗ ਵਿਚ ਪ੍ਰਭੂ ਦਾ ਚਿੰਤਨ ਕੀਤਾ, ਰਮਣ ਕੀਤਾ, ਉਹਦੇ ਗੁਣਾਂ ਦੀ ਵਿਚਾਰ ਕੀਤੀ ਹੈ, ਉਹ ਤੇ ਨਿਤਾ ਪ੍ਰਤੀ ਖੇੜੇ ਚ ਨੇ, ਖੁਸ਼ ਨੇ, ਆਨੰਦਿਤ ਨੇ, ਮਗਨ ਨੇ। ਸਾਹਿਬ ਫਰਮਾਨ ਕਰਦੇ ਨੇ, ਰਤਨ ਜਵੈ ਹਰ ਲਾਲ ਹਰ ਕੰਠ ਤੇ ਨਾ ਜੜੀਆਂ। ਕਿਉਂਕਿ ਉਹ ਕੰਠ ਦੇ ਰਾਹੀਂ ਪ੍ਰਭੂ ਦੇ ਨਾਮ ਦਾ ਉਚਾਰਨ ਕਰਦੀਆਂ ਨੇ, ਪ੍ਰਭੂ ਦੇ ਗੁਣਾਂ ਦਾ ਉਚਾਰਨ ਕਰਦੀਆਂ ਨੇ। ਇੱਕ ਇੱਕ ਗੁਣ, ਮੋਤੀ ਹੈ, ਹੀਰਾ ਹੈ, ਮੂੰਗਾ ਹੈ, ਨੀਲਮ ਹੈ, ਪੰਨਮ ਹੈ, ਜਵਾਹਰਾਤ ਹੈ, ਔਰ ਮੂੰਗਾ ਹੈ, ਪੁਖਰਾਜ ਹੈ। ਮਾਨੋ ਉਸਦਾ ਕੰਠ ਜੋ ਪ੍ਰਭੂ ਦਾ ਚਿੰਤਨ ਕਰ ਰਿਹਾ ਹੈ, ਉਸ ਅਭਿਆਸੀ ਦਾ ਕੰਠ ਹੀਰਿਆਂ ਨਾਲ, ਲਾਲਾਂ ਨਾਲ ਜੜਤ ਹੈ, ਰਤਨਾਂ ਨਾਲ ਮੜਿਆ ਹੋਇਆ ਹੈ, ਐਸੇ ਹਾਰ ਉਸਦੇ ਗਲ ਵਿਚ ਪਏ ਨੇ। ਦਰਅਸਲ ਕੰਠ ਨੇ ਹੀ ਉਚਾਰਨ ਕਰਨਾ ਹੈ, ਵਾਹਿਗੁਰੂ ਵਾਹਿਗੁਰੂ, ਫਿਰ ਬਾਣੀ ਦਾ ਪਾਠ, ਫਿਰ ਉਸਦੇ ਗੁਣਾਂ ਦਾ ਉਚਾਰਨ। ਅੰਤਰੀਵ ਮੇਲ ਹੋ ਕੇ ਜਦ ਇਹ ਸਭ ਕੁਝ ਉਚਾਰਨ ਹੁੰਦਾ ਹੈ, ਉਹ ਗਲਾ ਸ਼ਿੰਗਾਰਿਆ ਜਾਂਦਾ ਹੈ। ਮਨ ਉਸ ਗੱਲ ਦੇ ਵਿਚ ਬੜੇ ਸੁੰਦਰ ਹਾਰ ਪਏ ਨੇ, ਰਤਨਾਂ ਦੇ, ਹੀਰਿਆਂ ਦੇ, ਮੋਤੀਆਂ ਦੇ। ਰਤਨ ਜਵੈ ਹਰ ਲਾਲ ਹਰ ਕੰਠ ਤਿਨਾ ਜੜਿਆ, ਨਾਨਕ ਬਾਂਛੇ ਧੂੜ ਤਿੰਨ ਪ੍ਰਭ ਸਰਣੀ ਦਰ ਪੜੀਆਂ। ਸਾਹਿਬ ਕਹਿੰਦੇ ਨੇ, ਜਿਨ੍ਹਾਂ ਨੂੰ ਪਰਮਾਤਮਾ ਦੀ ਸ਼ਰਨ ਨਸੀਬ ਹੋ ਗਈ ਹੈ, ਪਰਮਾਤਮਾ ਦੇ ਦਰ ਦੀਆਂ ਹੀ ਬਣ ਗਈਆਂ ਨੇ, ਈਸ਼ਵਰ ਦੇ ਦਰ ਜੋਗਾ ਹੀ ਹੋ ਗਈਆਂ ਨੇ, ਮੈਂ ਉਨ੍ਹਾਂ ਦੇ ਚਰਨਾਂ ਦੀ ਧੂੜ ਲੋਚਦਾ, ਮੰਗਦਾ ਉਸ ਪਰਿਪੂਰਨ ਪਰਮਾਤਮਾ ਕੋਲੋਂ। ਉਨ੍ਹਾਂ ਦੇ ਕਦਮਾਂ ਦੀ ਖਾਕ ਪਾਵਨ ਹੈ, ਪਵਿੱਤਰ ਹੈ। ਅਖੀਰ ਦੇ ਸਾਹਿਬ ਕਹਿੰਦੇ ਨੇ, ਮੰਗਰ ਪ੍ਰਭੂ ਆਰਾਧਨਾ ਬਹੁਲ ਨਾ ਜਨਮਣੀਆ। ਮੰਗਰ ਦੇ ਮਹੀਨੇ ਵਿਚ ਜੋ ਪਰਮਾਤਮਾ ਦਾ ਉਚਾਰਨ ਕਰਦੇ ਨੇ, परमात्मा दे गुणा दा रमन करदे ने, सत्संग दे च बैठ के प्रभु दी आराधना करदे ने, मुड़ के उना दा जन्म नहीं आउंदा, मरण नहीं आउंदा, सदीवी मिलाप नसीब हो जांदा है। इस तरह मंगर दा महीना उना लई सोवनीक ते सुहावना बन जांदा है।
मंगरे माहो भला हर गुण अंक समावे गुणवंती गुण रवे मैं फिर ने चल भावे नेचल चतुर सुजान विधाता चंचल जगत सबाया ज्ञान ध्यान गुण अंक समाने प्रभ भाणे ता भाया गीत नाद कवित कवे सुन राम नाम दुख भागे नानक साधन नाहे प्यारी अब भक्ति फिर आ गए।
तुखारी राग विच धन गुरु नानक साहिब श्री गुरु नानक देव जी महाराज दा मंगर दे महीने दा उपदेश संदेश। भला है मंगर दा महीना परमात्मा दे गुण अंक विच समा जान, हिरदे विच समा जान। दरअसल गुरु ग्रंथ साहिब जी महाराज दी बाणी विच गुरुआं दा मूल संदेश उपदेश ही यही है कि गुणा दा वस जाना यही प्रभु दा वसना है। सूरज अपना चानना वंडदा है किरना दे राही, फुल वास्तविक अपनी होंद नूं वंडदे ने महक दे राही, और इसी तरीके दे नाल फल अपनी होंद नूं वंडदे ने मिठास दे राही। हू बहु परमात्मा फैलदा है गुणा दे राही। सूरज दियां किरणा समूह ब्रह्मंड नूं छोंदियां ने, हां कोई अखां मीट लवे तां सूरज दे महाचानण तों संबंध टुट जाएगा। एही गल है, अगर कोई ईश्वर नूं याद ना करे तो प्रभु दे गुणा नाल संबंध टुट जाएगा। ईश्वर नूं याद करना साड़ी लोड़ है, ईश्वर दी लोड़ नहीं है। साड़े याद करन नाल कोई ईश्वर ने गुणवान नहीं होना, महान नहीं होना, बल्कि असी तुच्छ तो महान हो जावांगे, मामूली तो समर्थ हो जावांगे। और चूंकि वह गुणा दा सागर है, उस दे गुणा नूं याद कर करके असी भी सागर बन जावांगे, महान बन जावांगे। साडे गुणा दे उचारण करन दे नाल ओ महान नहीं है, बल्कि असी महान हो जांदे हां। इस वास्ते साहिब गुरु तेग बहादुर साहिब जी ते साफ कहंदे ने, अकारत गई उस मनुख दी जिंदगी जिसने प्रभु दे गुण गाए ही नहीं। गुण गोविंद गायो नहीं जन्म अकारत कीन कहो नानक हर भज मना जिहें विद जल को मीन। तो साहिब फरमान करदे ने, जिस दे हिरदे विच पड़ी पूर्ण परमात्मा दे गुण समा गए, मंगर दा महीना उस लई शोभनीक है, महान है। मंगर माहो भला हर गुण अंक समावे गुणमंती गुण रवे मैं फिर ने चल भावे। जिहड़ियां गुणवंतियां ने, जिन्हां नूं गुणा नाल प्यार हो गया, गुणा दे चों रस आण लग पिया है। दरअसल एक एक गुण मिठास नाल भरिया है, एक एक गुण अमृत है, दया अमृत है, प्रेम अमृत है, ज्ञान अमृत है, विशालता अमृत है, निर्भयता निर्वैरता अमृत है, शांति अमृत है, शील संयम अमृत है। इस तरह गुणी एक एक गुण ਅੰਮ੍ਰਿਤ ਹੈ ਤੇ ਗਿਣਦੇ ਜਾਈਏ। ਅੰਮ੍ਰਿਤ ਦਾ ਇਹ ਸਾਗਰ ਮਨੁੱਖ ਦੇ ਅੰਦਰ ਫੈਲਦਾ ਜਾਂਦਾ ਹੈ, ਵੱਧਦਾ ਜਾਂਦਾ ਹੈ। ਜੈਸੇ ਜੈਸੇ ਉਹ ਗੁਣਾਂ ਨੂੰ ਉਚਾਰਨ ਕਰਦਾ ਹੈ, ਗੁਣਾਂ ਦਾ ਅੰਮ੍ਰਿਤ ਉਸ ਦੇ ਅੰਦਰ ਭਰਦਾ ਜਾਂਦਾ ਹੈ, ਭਰਦਾ ਜਾਂਦਾ ਹੈ। ਜਗਤ ਵਿਚ ਅਸੀਂ ਦੇਖਦੇ ਹਾਂ ਕਿ ਕੁਛ ਵੀ ਪ੍ਰਾਪਤ ਕਰਨਾ ਹੋਵੇ ਚਾਰੋਂ ਪਾਸੇ ਰੋਕਾਂ ਵੀ ਬੜੀਆਂ ਨੇ, ਧਨ ਕਮਾਉਣਾ ਹੈ ਤੋ ਬੜੇ ਮੁਕਾਬਲੇ ਨੇ, ਕੁਛ ਅੱਗੇ ਲੰਘੇ ਨੇ, ਕੁਝ ਰੋਕਾਂ ਨੇ, ਕੁਛ ਔਕੜਾਂ ਨੇ, ਕੁਛ ਕਠਿਨਾਈਆਂ ਨੇ। ਲੇਕਿਨ ਨਾਮ ਜਪਣਾ ਹੈ, ਪਰਮਾਤਮਾ ਦੇ ਗੁਣ ਕਮਾਉਣੇ ਨੇ, ਸੰਗ੍ਰਹਿ ਕਰਨੇ ਨੇ, ਕੋਈ ਰੋਕ ਨਹੀਂ ਹੈ, ਕੋਈ ਟੋਕ ਨਹੀਂ। ਦਰਅਸਲ ਰਾਮ ਦੇ ਨਾਮ ਦੀ ਤੇ ਲੁੱਟ ਹੀ ਕਰਨੀ ਹੈ, ਕੋਈ ਰੋਕ ਨਹੀਂ ਹੈ, ਕੋਈ ਟੋਕ ਨਹੀਂ ਹੈ। ਰਾਮ ਨਾਮ ਕੀ ਲੁੱਟ ਹੈ, ਲੁੱਟ ਸਕੇ ਤੋ ਲੁੱਟ। ਕਿਸੇ ਦਾ ਧਨ ਲੁੱਟੀਏ, ਕਿਸੇ ਦੀ ਸੰਪਦਾ ਲੁੱਟੀਏ, ਕਾਨੂੰਨ ਆੜੇ ਹੱਥ ਆਉਂਦਾ ਹੈ, ਸਮਾਜ ਰੋਕਦਾ ਹੈ, ਪ੍ਰਤਿਸ਼ਠਾ ਖਤਮ ਹੁੰਦੀ ਹੈ। ਲੇਕਿਨ ਕਿਧਰੇ ਰਾਮ ਨਾਮ ਦੀ ਲੁੱਟ ਨੂੰ ਪੈ ਜਾਈਏ, ਲੁੱਟਣ ਨੂੰ ਬੜੀ ਸੋਭਾ ਬਣਦੀ ਹੈ, ਲੋਕ ਦੇ ਚ ਵੀ ਪਰਲੋਕ ਦੇ ਚ ਵੀ। ਜਿਸ ਦੇ ਲੁੱਟਣ ਨਾਲ ਸੋਭਾ ਬਣਦੀ ਹੈ, ਜਿਹਦਾ ਲੁੱਟਣਾ ਅੰਦਰੋਂ ਸਾਰਾ ਡਕੈਤਪਣਾ ਖਤਮ ਕਰ ਦਿੰਦਾ ਤੇ ਦਾਨੀ ਬਣਾ ਦਿੰਦਾ, ਮਨੁੱਖ ਉਸ ਦੌਲਤ ਨੂੰ ਲੁੱਟਦਾ ਹੀ ਨਹੀਂ। ਦਰਅਸਲ ਉਸ ਦੌਲਤ ਦੇ ਪਿੱਛੇ ਭੱਜਦਾ ਹੈ, ਭੱਜਦਾ, ਭੱਜਣਾ ਹੀ ਇਸ ਨੂੰ ਲੁਟੇਰਾ ਬਣਾ ਦਿੰਦਾ ਹੈ, ਡਕੈਤ ਬਣਾ ਦਿੰਦਾ ਹੈ, ਬੇਈਮਾਨ ਬਣਾ ਦਿੰਦਾ ਹੈ, ਜ਼ਾਲਮ ਬਣਾ ਦਿੰਦਾ, ਸ਼ੌਮ ਬਣਾ ਦਿੰਦਾ। ਪਰ ਇੱਕ ਰਾਮ ਨਾਮ ਦਾ ਧਨ ਐਸਾ ਹੈ, ਇਹਨੂੰ ਲੁੱਟੀਏ, ਲੁੱਟਣ ਵਾਲਾ ਹੀ ਮਹਾਨ ਦਾਨੀ ਬਣ ਜਾਂਦਾ ਹੈ, ਲੁੱਟਣ ਵਾਲਾ ਹੀ ਮਹਾਨ ਦਿਆਲੂ ਬਣ ਜਾਂਦਾ ਹੈ, ਔਰ ਲੁੱਟਣ ਵਾਲਾ ਹੀ ਜਗਤ ਦੀ ਸੇਵਾ ਕਰਨ ਲੱਗ ਪੈਂਦਾ ਹੈ। ਔਰ ਇਸ ਲੁੱਟ ਦੇ ਚ ਨਾ ਸਮਾਜ ਰੋਕਦਾ ਹੈ, ਨਾ ਕਾਨੂੰਨ ਰੋਕਦਾ ਹੈ, ਰੋਕਾਂ ਨੇ ਸਿਰਫ ਆਪਣੇ ਅੰਦਰੋਂ ਹੀ, ਆਪਣੇ ਹੰਕਾਰ ਦੀ ਰੋਕ ਹੈ। ਅਗਿਆਨ ਇੱਕ ਰੋਕ ਹੈ, ਨਾ ਸਮਝੀ ਇੱਕ ਰੋਕ ਹੈ। ਇਸ ਵਾਸਤੇ ਮੰਗਰ ਦੇ ਮਹੀਨੇ ਵਿਚ ਕਿਧਰੇ ਸਤਸੰਗ ਨਸੀਬ ਹੋਵੇ, ਪਰਮਾਤਮਾ ਦੇ ਗੁਣਾਂ ਤੋਂ ਮਨ ਪ੍ਰਭਾਵਿਤ ਹੋਵੇ ਤੇ ਗੁਣਾਂ ਦਾ ਉਚਾਰਨ ਚੱਲ ਪਵੇ, ਇਸ ਤਰ੍ਹਾਂ ਫਿਰ ਮਨੁੱਖ ਦਾ ਹਿਰਦਾ ਗੁਣਾਂ ਦਾ ਸਾਗਰ ਬਣ ਜਾਂਦਾ। ਸਾਹਿਬ ਇੱਥੇ ਕਹਿੰਦੇ ਨੇ ਜੋ ਗੁਣਵਾਨ ਨੇ, ਗੁਣਵੰਤੀਆਂ ਨੇ, ਉਹ ਤੇ ਗੁਣਾਂ ਦਾ ਰਮਨ ਕਰਦੇ ਨੇ। ਐਸੀਆਂ ਗੁਣਵਾਨ ਜੀਵ ਇਸਤਰੀਆਂ ਨੂੰ ਵੇਖ ਕੇ ਸਾਹਿਬ ਕਹਿੰਦੇ ਨੇ ਮੈਂ ਫਿਰ ਨੇਚਲ ਭਾਵੈ, ਮੈਨੂੰ ਵੀ ਇਹ ਨੇਚਲ ਪਰਮਾਤਮਾ ਚੰਗਾ ਲੱਗਦਾ। ਦਰਅਸਲ ਮਨੁੱਖ ਦਾ ਮਨ ਪਰਮਾਤਮਾ ਨੇ ਐਸਾ ਬਣਾ ਦਿੱਤਾ ਹੈ, ਇਹ ਦੂਜੇ ਤੋਂ ਪ੍ਰਭਾਵਿਤ ਹੁੰਦਾ ਹੈ ਤੇ ਆਪਣਾ ਪ੍ਰਭਾਵ ਦਿੰਦਾ। ਅਗਰ ਦੂਜਾ ਇਸ ਤੋਂ ਕੁਛ ਅੱਗੇ ਹੈ ਕਿਸੇ ਵੀ ਤਲ ਤੇ, ਤੋ ਮਨੁੱਖ ਦਾ ਮਨ ਐਸਾ ਹੈ ਇਹ ਉਸ ਦਾ ਪ੍ਰਭਾਵ ਕਬੂਲ ਕਰਦਾ ਹੈ, ਉਸ ਦਾ ਅਸਰ ਕਬੂਲ ਕਰਦਾ ਹੈ। ਧਰਮ ਦੀ ਦੁਨੀਆਂ ਚ ਕੋਈ ਅੱਗੇ ਲੰਘਿਆ, ਉਸ ਦਾ ਪ੍ਰਭਾਵ ਅਸੀਂ ਤਾਂ ਕਬੂਲ ਕਰ ਸਕਦੇ ਹਾਂ ਜੇ ਉਸ ਨੂੰ ਵੇਖੀਏ। ਉਂਜ ਵੀ ਧਾਰਮਿਕ ਮਹਾਂਪੁਰਸ਼ ਕਹਿੰਦੇ ਨੇ ਕਿ ਵੇਖਣਾ ਚਾਹੀਦਾ ਹੈ, ਧਨ ਨੂੰ ਵੇਖਣਾ ਹੈ ਤਾਂ ਆਪਣੇ ਤੋਂ ਪਿੱਛੇ ਨੂੰ ਵੇਖ ਜੋ ਤੇਰੇ ਪਿੱਛੇ ਹੈ, ਤਾਂ ਕਿ ਤੇਰੇ ਅੰਦਰ ਸੰਤੋਖ ਪੈਦਾ ਹੋਵੇ, ਸਬਰ ਪੈਦਾ ਹੋਵੇ। ਪਰ ਜੇ ਧਰਮ ਨੂੰ ਵੇਖਣਾ ਹੈ ਤਾਂ ਉਸ ਨੂੰ ਵੇਖ ਜਿਹੜਾ ਤੇਰੇ ਨਾਲੋਂ ਅੱਗੇ ਹੈ, ਧਰਮ ਦੀ ਦੁਨੀਆਂ ਵਿਚ ਜੋ ਅੱਗੇ ਲੰਘ ਹੈ। ਜਦ ਤੂੰ ਅੱਗੇ ਲੰਘੇ ਉਹਨੂੰ ਵੇਖੇਗਾ ਤੇ ਖੁਦ ਵੀ ਅੱਗੇ ਲੰਘ ਸਕੇਗਾ, ਜਾ ਸਕੇਗਾ। ਔਰ ਧਨ ਦੀ ਦੁਨੀਆਂ ਵਿਚ ਪਿੱਛੇ ਜੋ ਰਹਿ ਗਿਆ ਉਸ ਨੂੰ ਵੇਖੇਗਾ ਤੋ ਤੇਰੇ ਅੰਦਰ ਸਬਰ ਵੀ ਪੈਦਾ ਹੋਵੇਗਾ, ਤੇਰੇ ਅੰਦਰ ਸੰਤੋਖ ਵੀ ਪੈਦਾ ਹੋਵੇਗਾ, ਫਿਰ ਤੇਰੇ ਅੰਦਰ ਤ੍ਰਿਸ਼ਨਾ ਜੋ ਹੈ ਨਹੀਂ ਪੈਦਾ ਹੋਵੇਗੀ। ਪਰ ਅਕਸਰ ਐਸਾ ਆਉਂਦਾ ਹੈ ਕਿ ਅਸੀਂ ਧਨ ਨੂੰ ਵੇਖਣਾ ਹੈ ਤਾਂ ਆਪਣੇ ਤੋਂ ਅੱਗੇ ਨੂੰ ਵੇਖਦੇ ਹਾਂ ਤੋ ਬੇਸਬਰੀ ਪੈਦਾ ਹੋ ਜਾਂਦੀ ਹੈ, ਬੇਚੈਨੀ ਪੈਦਾ ਹੋ ਜਾਂਦੀ ਹੈ। ਔਰ ਧਰਮ ਨੂੰ ਵੇਖਦੇ ਹਾਂ ਤੇ ਆਪਣੇ ਤੋਂ ਪਿੱਛੇ ਨੂੰ ਵੇਖਦੇ ਹਾਂ ਵੀ ਕੀ ਹੈ, ਇੰਨੇ ਚਿਰ ਦਾ ਪਾਠ ਕਰ ਰਿਹਾ ਇਹਨੂੰ ਕੀ ਲੱਭਿਆ, ਇਤਨੀ ਮੁੱਦਰ ਦਾ ਗੁਰਦੁਆਰੇ ਜਾ ਰਿਹਾ ਹੈ ਇਸ ਨੂੰ ਕੀ ਪ੍ਰਾਪਤੀ ਹੋਈ ਹੈ, ਮੁੱਤਾਂ ਲੰਘ ਗਈਆਂ ਇਸ ਨੂੰ ਸਤਸੰਗ ਕਰਦਿਆਂ ਆਇਆ ਅਜੇ ਵੀ ਠੀਕ ਨਹੀਂ ਹੈ। ਤੋ ਧਰਮ ਨੂੰ ਵੇਖਣਾ ਹੈ ਤੇ ਅਸੀਂ ਆਪਣੇ ਤੋਂ ਪਿੱਛੇ ਨੂੰ ਵੇਖਣ ਲੱਗ ਪੈਂਦੇ ਹਾਂ, ਖੁਦ ਵੀ ਸਾਡੇ ਕਦਮ ਰੁਕ ਜਾਂਦੇ ਨੇ, ਕਈ ਦਫ਼ਾ ਖੁਦ ਪਿੱਛੇ ਮੁੜ ਜਾਂਦੇ ਹਾਂ। ਪਰ ਜੇ ਧਨ ਨੂੰ ਵੇਖਣਾ ਹੈ ਤੇ ਅਸੀਂ ਹਮੇਸ਼ਾ ਹੀ ਉਸ ਨੂੰ ਵੇਖਦੇ ਹਾਂ ਜੋ ਸਾਡੇ ਨਾਲੋਂ ਬਹੁਤ ਅੱਗੇ ਲੰਘਿਆ ਬਹੁਤ ਅੱਗੇ ਲੰਘਿਆ ਤਾਂ ਅੰਦਰ ਬੇਸਬਰੀ ਪੈਦਾ ਹੋ ਜਾਂਦੀ ਹੈ, ਬੇਚੈਨੀ ਪੈਦਾ ਹੋ ਜਾਂਦੀ ਹੈ। ਨਹੀਂ, ਧਰਮ ਨੂੰ ਵੇਖਣਾ ਔਰ ਜਦ ਵੀ ਵੇਖਣਾ ਤਾਂ ਆਪਣੇ ਨਾਲੋਂ ਜੋ ਅੱਗੇ ਲੰਘ ਗਏ ਨੇ, ਜੋ ਸੰਤ ਮਹਾਂਪੁਰਸ਼ ਅਭਿਆਸੀ ਸਤਸੰਗੀ ਹੋ ਗੁਜ਼ਰੇ ਅਵਤਾਰੀ ਪੁਰਸ਼, ਉਨ੍ਹਾਂ ਦੇ ਬਚਨ ਕਲਾਮ ਉਹ ਜੋ ਅੱਗੇ ਲੰਘ ਗਏ ਨੇ, ਉਨ੍ਹਾਂ ਨੂੰ ਵੇਖੀਏ ਤਾਂ ਕਿ ਸੁਰਤ ਅੱਗੇ ਚੱਲ ਪਵੇ ਔਰ ਮੰਜ਼ਲੇ ਮਕਸੂਦ ਤੇ ਪਹੁੰਚੇ। ਧਨ ਤੂੰ ਜਿਸ ਮਕਾਨ ਵਿਚ ਰਹਿ ਰਿਹਾ ਉਸ ਤੋਂ ਵੀ ਖਸਤਾ ਹਾਲ ਵਿਚ ਕਈ ਰਹਿ ਰਹੇ ਨੇ, ਜੋਗੀ ਹੈ ਚੌਂਪੜੀ ਹੈ, ਔਰ ਐਸੇ ਵੀ ਨੇ ਦਰਖਤਾਂ ਥੱਲੇ ਨੇ, ਔਰ ਐਸੇ ਵੀ ਨੇ ਕੁਛ ਅਭਾਗੇ ਜਿਨ੍ਹਾਂ ਨੂੰ ਸਾਇਆਦਾਰ ਦਰਖਤ ਵੀ ਨਸੀਬ ਨਾ ਹੋਏ। ਕੁਛ ਤੇ ਵੇਖ ਪਿੱਛੇ, ਧਰਮ ਵੇਖਣਾ ਹੈ ਤਾਂ ਜ਼ਰੂਰ ਅਗਾਂਹ ਵੇਖ। ਸਾਹਿਬ ਆਪ ਵੀ ਕਹਿੰਦੇ ਨੇ, ਅਗਾਂਹ ਕੋ ਤਰਾਂ ਪਿੱਛਾ ਫੇਰ ਨਾ ਮੋੜੜਾ, ਨਾਨਕ ਸਿੰਘ ਇਹ ਆਵਾਰ ਬਹੁਰ ਨਾ ਹੋਵੀ ਜਨਮ। ਤੋ ਸਾਹਿਬ ਕਹਿੰਦੇ ਨੇ ਗੁਣਵਾਨਾਂ ਨੂੰ ਵੇਖ ਕੇ, ਗੁਣ ਵਿਚ ਭਿਜੀਆਂ ਹੋਈਆਂ ਅਭਿਆਸੀ ਜੀਵ ਇਸਤਰੀਆਂ ਨੂੰ ਵੇਖ ਕੇ ਮੈਨੂੰ ਵੀ ਪਰਮਾਤਮਾ ਚੰਗਾ ਲੱਗਣ ਲੱਗ ਪਿਆ, ਮੈਨੂੰ ਵੀ ਉਹ ਜਿਹੜਾ ਨੇਚਲ ਪਰਮਾਤਮਾ ਹੈ ਉਹਦੇ ਨਾਲ ਪਿਆਰ ਪੈ ਗਿਆ। ਨੇਚਲ ਚਤਰ ਸੁਜਾਨ ਵਿਧਾਤਾ ਚੰਚਲ ਜਗਤ ਸਵਾਇਆ। ਉਹ ਪਰਿਪੂਰਨ ਪਰਮਾਤਮਾ ਨਿਸ਼ਚਲ ਹੈ, ਸਦੀਵੀ ਟਿਕਿਆ ਹੋਇਆ ਔਰ ਅਤੀ ਸਿਆਣਾ ਹੈ, ਵਿਦਵਾਨ ਹੈ, ਬੋਧ ਹੈ ਬਹੁਤ ਵੱਡਾ, ਗਿਆਨ ਦਾ ਸਾਗਰ ਹੈ। ਫਿਰ ਵਿਧਾਤਾ ਹੈ, ਵਿਧੀ ਦੇ ਲਿਖਣ ਵਾਲਾ ਹੈ, ਪ੍ਰਲਵਤ ਦੇ ਲਿਖਣ ਵਾਲਾ ਹੈ। ਚੰਚਲ ਜਗਤ ਸਵਾਇਆ, ਸਾਰਾ ਜਗਤ ਤੇ ਚਲਾਇਮਾਨ ਹੈ, ਚੰਚਲ ਹੈ, ਇਤੇ ਚੱਲਦਾ ਹੈ, ਇਤੇ ਨਾਸਵੰਤ ਹੈ। ਉਹ ਪ੍ਰਭੂ ਨੇਚਲ ਹੈ, ਉਹ ਪ੍ਰਭੂ ਸਿਆਣਾ ਹੈ, ਉਹ ਪ੍ਰਭੂ ਸੁਜਾਣ ਹੈ, ਉਹ ਪ੍ਰਭੂ ਵਿਧਾਤਾ ਹੈ। ਸੰਗਤ ਕਰਦਿਆਂ ਪਤਾ ਚੱਲ ਗਿਆ ਜਗਤ ਚਲਾਇਮਾਨ ਹੈ, ਜਗਤ ਚੰਚਲ ਹੈ, ਔਰ ਇਕਦਮ ਬਿਰਤੀ ਚੰਚਲ ਜਗਤ ਤੋਂ ਟੁੱਟ ਕੇ ਨੇਚਲ ਪ੍ਰਭੂ ਦੇ ਚਰਨਾਂ ਨਾਲ ਜਾ ਜੁੜੀ। ਗਿਆਨ ਧਿਆਨ ਗੁਣ ਅੰਕ ਸਮਾਣੇ ਪ੍ਰਭ ਭਾਣੇ ਤਾਂ ਭਾਇਆ। ਕਹਿੰਦੇ ਨੇ ਜੈਸੇ ਅਭਿਆਸ ਕੀਤਾ ਸਤਸੰਗ ਵਿਚ ਤੇ ਪ੍ਰਭੂ ਨੂੰ ਜੈਸੇ ਇਹ ਜੀਵ ਇਸਤਰੀ ਪਾ ਗਈ ਤੋ ਅੰਦਰ ਗਿਆਨ ਪੈਦਾ ਹੋ ਗਿਆ, ਅੰਦਰ ਗੁਣ ਪੈਦਾ ਹੋ ਗਏ, ਸਾਰੇ ਦੇ ਸਾਰੇ ਗੁਣਾਂ ਵਿਚ ਰਸ ਪੈਦਾ ਹੋ ਗਿਆ ਔਰ ਇਸ ਤਰ੍ਹਾਂ ਪੂਰਨ ਤੌਰ ਤੇ ਸੁਰਤ ਜੁੜ ਗਈ, ਧਿਆਨ ਮਗਨ ਹੋ ਗਏ। ਦੁਨੀਆਂ ਭਰ ਦੇ ਅਵਤਾਰੀ ਪੁਰਸ਼ਾਂ ਨੇ ਧਰਮ ਨੂੰ ਧਿਆਨ ਸਾਧਨਾ ਆਖਿਆ ਔਰ ਜੈਸੇ ਧਿਆਨ ਪੱਕਦਾ ਹੈ, ਜੁੜਦਾ ਹੈ, ਮਨੁੱਖ ਲੀਨ ਆਉਂਦਾ ਹੈ ਤਾਂ ਅਨੰਤ ਗੁਣਾਂ ਦੀ ਵਰਸ਼ਾ ਉਸ ਤੇ ਹੋ ਜਾਂਦੀ ਹੈ ਔਰ ਗੁਣਾਂ ਦੇ ਅੰਮ੍ਰਿਤ ਰਸ ਨਾਲ ਉਹ ਭਿੱਜ ਜਾਂਦਾ ਹੈ। ਸਾਹਿਬ ਅਗਾਂਹ ਚੱਲ ਕੇ ਫਰਮਾਨ ਕਰਦੇ ਨੇ, ਗੀਤ ਨਾਦ ਕਵ ਕਵੇ ਸੁਣ ਰਾਮ ਨਾਮ ਦੁੱਖ ਭਾਗੇ। ਰਾਮ ਨਾਮ ਦੇ ਗੀਤ ਸੁਣ ਕੇ, ਰਾਮ ਨਾਮ ਦਾ ਸੰਗੀਤ ਸੁਣ ਕੇ, ਰਾਮ ਨਾਮ ਦੀ ਕਵਿਤਾ ਸੁਣ ਕੇ, ਸੁਣਦਿਆਂ ਹੀ ਸੁਣਦਿਆਂ ਅਭਿਆਸੀ ਦਾ ਸਾਰਾ ਦੁੱਖ ਭੱਜ ਗਿਆ। ਦਰਅਸਲ ਆਮ ਨਸਰ ਨਾਲੋਂ ਸ਼ਾਇਰੀ ਨਜ਼ਮ ਜ਼ਿਆਦਾ ਪ੍ਰਭਾਵਿਤ ਕਰਦੀ ਹੈ, ਗਦ ਨਾਲੋਂ ਪਦ ਜ਼ਿਆਦਾ ਪ੍ਰਭਾਵਿਤ ਕਰਦਾ ਹੈ, ਕਵਿਤਾ ਦਾ ਅਸਰ ਬਹੁਤ ਜ਼ਿਆਦਾ ਹੈ, ਬਹੁਤ ਜ਼ਿਆਦਾ ਹੈ। ਜਾਂ ਇੰਜ ਕਹਿ ਲੋ, ਪ੍ਰਭੂ ਗੀਤ ਹੈ, ਪ੍ਰਭੂ ਸੰਗੀਤ ਹੈ। ਜਦ ਵੀ ਕਿਸੇ ਦਾ ਮਨ ਨੇਚਲ ਆਉਂਦਾ ਹੈ, ਟਿਕ ਜਾਂਦਾ ਹੈ, ਤਾਂ ਇਹ ਦੁਨੀਆਂ ਗੀਤ ਸੰਗੀਤ ਦੀਆਂ ਉਸ ਦੇ ਅੰਦਰੋਂ ਉਜਾਗਰ ਹੋਣ ਲੱਗ ਪੈਂਦੀਆਂ ਨੇ ਔਰ ਐਸਾ ਜੋ ਗੀਤ ਸੰਗੀਤ ਜੋ ਆਤਮਾ ਦੇ ਗਹਿਰੇ ਤਲ ਤੋਂ ਨਿਕਲਿਆ ਦੂਜੇ ਨੂੰ ਪ੍ਰਭਾਵਿਤ ਵੀ ਕਰਦਾ ਹੈ। ਤੇ ਜਿਸ ਸਤਸੰਗ ਵਿਚ ਉਹ ਗੀਤ ਉਹ ਨਾਦ ਜੋ ਆਤਮਾ ਦੇ ਗਹਿਰੇ ਤਲ ਤੋਂ ਨਿਕਲੇ ਨੇ, ਜੋ ਗੁਰੂਆਂ ਦੀ ਬਾਣੀ ਹੈ, ਮਹਾਂਪੁਰਸ਼ਾਂ ਦੇ ਬੋਲ ਨੇ, ਬਚਨ ਨੇ, ਸਾਹਿਬ ਕਹਿੰਦੇ ਨੇ ਇਸ ਤਰ੍ਹਾਂ ਦੇ ਗੀਤ, ਇਸ ਤਰ੍ਹਾਂ ਦੇ ਸੰਗੀਤ, ਇਸ ਤਰ੍ਹਾਂ ਦੀਆਂ ਕਵਿਤਾਵਾਂ, ਇਸ ਤਰ੍ਹਾਂ ਦੇ ਬੋਲ ਜੇ ਤੂੰ ਕਿਧਰੇ ਸੁਣੇ ਜਿਸ ਦੇ ਵਿਚ ਰਾਮ ਨਾਮ ਪਰੋਇਆ ਹੋਇਆ, ਜਿਸ ਗੀਤ ਦੇ, ਜਿਸ ਸੰਗੀਤ ਦੇ ਵਿਚ ਔਰ ਜਿਸ ਕਵਿਤਾ ਵਿਚ, ਤਾਂ ਤੇਰਾ ਸਾਰੇ ਦਾ ਸਾਰਾ ਦੁੱਖ ਭੱਜ ਜਾਏਗਾ, ਨਾਸ ਹੋ ਜਾਏਗਾ। ਨਾਨਕ ਸਾਧਨ ਨਾ ਹੈ ਪਿਆਰੀ ਅਬ ਭਗਤੀ ਫਿਰ ਆ ਗਏ। ਐਸੀ ਜੀਵ ਇਸਤਰੀ ਪਰਿਪੂਰਨ ਪਰਮਾਤਮਾ ਨੂੰ प्यारी लगती है जिड़ी अपने हिरदे विच अब हिरदे विच प्रभु प्यार नू रखदी है परमात्मा दे प्यार नू रखदी है। गुण ते सारे महान ने अमर ने सदीवी ने पर प्यार सिरमौर है। ए मेरू मणक है माला दा ए सिरमौर मणक है। मन रे क्यों छूटे बिन पहार ए बंदे किमे प्यार तो बिना बंदना तो छुटेगा। कहिंदे ने तरह तरह दियां साग सब्जियां बनाईए पर सिर्फ नमक ना पाईए बाकी सब कुछ पाईए तो सब बेस्वादा। इस वास्ते गुरमत नयंग सिंह लूण नूं सर्वरस कहिंदे ने। सारियां साग सब्जियां नूं रस देण वाला होर अनेकां पदार्थ बनाईए मिष्ठान लेकिन उस दे च मिठा शक्कर पाना भूल जाइए या पाइए ही ना तो जितने ओ पदार्थ ने स्वाद खो गया। भावे बड़ी मेहनत भावे दुध है भावे आटा है भावे मैदा है भावे घ्यो है सारे पदार्थ सम्मिलित करके पदार्थ बने ने पर शक्कर नहीं पाई मिठा नहीं पाया तो ओ स्वाद नहीं आया। भावे सारे गुण कठे हो जान पर जिन्ने चिर तक प्यार नहीं है प्रेम नहीं है ओ आनंद नहीं बनता ओ खेड़ा नहीं बनता ओ खुशी नहीं बनती। मिठा सारे पदार्थां नूं महान बना देंदा है जैसे नमक सारियां सब्जियां ते दालां नूं स्वादी बना देंदा है प्यार सारे गुणां नूं महान बना देंदा है। इस वास्ते दुनिया भर दे महापुरुषां ने प्यार नूं अमर अवस्था आख्या है और सब तो उच्ची अवस्था आख्या है। साहिब गुरु गोबिंद सिंह जी महाराज ते अपना फैसला सुनांदे ने साच कहो सुन ले हो सब है जिन प्रेम कियो तिन ही प्रभ पाए। तो इस महीने दा उपदेश करदिआं होइआं धन गुरु नानक देव जी महाराज फरमान करदे ने नानक साधन नाए प्यारी। ए साधना करन वाली जीव इस्त्री परमात्मा नू प्यारी लगी है ते एक साधना। धर्म फोके ज्ञान ते नहीं खड़ा धर्म फोके तर्क ते नहीं खड़ा और धर्म फोके दिखावे ते नहीं खड़ा धर्म साधना ते खड़ा है। और साधना लई तर्क नहीं चाहिदा साधना लई तपस्या चाहिए मेहनत चाहिए। इस वास्ते सतगुरां दी बाणी दा फैसला कि जो प्राणी गोविंद ध्यावे पढ़िया अनपढ़िया परमगत पावे। असी देखने हां अनपढ़ बंदा इंजीनियर नहीं बन सकता लॉयर वकील नहीं बन सकता अनपढ़ मनुख साइंटिस्ट भी नहीं बन सकेगा। भौतिक विद्या लई पढ़ा लिखा होना बड़ा लाजमी है लेकिन धर्म परमात्मा लई इते सिर्फ एक पुकार चाहिदी है साधना चाहिदी है। एक बच्चे नो अपने मां बाप नाल जुड़न लई किसे तर्क दी लोड़ नहीं किसे फोकियां दलीलां दी लोड़ नहीं बस वो बां पुकारे बां पसारे मां आखे मां आखे तो मां मां दे कहंदे आई मां गलवकड़ी च ले लैंदी है ओनू चुक लैंदी है ओनू कुछड़ दे च ले लैंदी है। इत्थे ते सिर्फ प्रभु नू पुकारना है फरियाद करनी है तो ए फरियाद करनी ए पुकारना एक साधना है। ते जद कोई पूर्ण तौर ते उसनू पुकारदा है पुकार खाली नहीं जांदी व्यर्थ नहीं जांदी। और ए भी हकीकत है कि आम जगत विच जैसे जैसे कोई मनुख वड्डा हुंदा जाएगा उदा दरवाजा बंद हुंदा जाएगा पर प्रभु दा दरवाजा कदी बंद भी नहीं हुंदा। जैंदर आवत जाते हटके नाही कोए सो दर कैसे छोड़िए जो दर ऐसा हो। उस दे दर ते हर वक्त पुकार कीती जा सकती है और उस दे दर ते पुकार हर वक्त सुनी जांदी है। तो साहिब कहंदे ने जो साधना करन वाली जीव इस्त्री है जैसे साधना विच लीन आउंदी है परमात्मा नूं प्यारी लगदी है वो अपना प्यार भरिया फिरदा परमात्मा दे अगों रखदी है ਔਰ ਇਸ ਤਰ੍ਹਾਂ ਪ੍ਰਮਾਤਮਾ ਉਸ ਨੂੰ ਆਪਣੇ ਵਿਚ ਲੀਨ ਕਰ ਲੈਂਦਾ ਹੈ। ਮੰਗਰ ਦੇ ਮਹੀਨੇ ਦਾ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਦੁਆਰਾ ਇਹ ਮਹਾਨ ਉਪਦੇਸ਼, ਇਹ ਮਹੀਨਾ ਸੁਖ ਤੇ ਸੁਹਾਵਣਾ ਬਤੀਤ ਹੋਵੇ। ਬਸ ਸਾਧਨਾ ਚਾਹੀਦੀ ਹੈ, ਜਪ ਚਾਹੀਦਾ ਹੈ, ਤਪ ਚਾਹੀਦਾ ਹੈ।